ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸਵਾਮੀ ਮੈਂ ਤੁਧਿਆ ਗਏ ਅਰਦਾਸ ਮੈਂ ਹੋਰ ਥਾਉ ਨਾਹੀ ਜਿਸ ਪਹਿ ਕਰੋਂ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਤੁਧਿਆ ਗਏ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ। ਗੁਰੂ ਪਿਆਰਿਓ ਕਰੋ ਕਿਰਪਾ ਮਿਲ ਕੇ ਪਿਆਰ ਸਹਿਤ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਰਦਾਸ ਸਿੱਖ ਦੇ ਜੀਵਨ ਦਾ ਆਧਾਰ ਹੈ, ਸਿੱਖ ਦੇ ਜੀਵਨ ਦੀ ਥੰਮੀ ਹੈ। ਅਰਦਾਸ ਦੇ ਰਾਹੀਂ ਸਿੱਖ ਵਾਹਿਗੁਰੂ ਦੇ ਨਾਲ ਜੁੜਦਾ ਹੈ, ਆਪਣੇ ਸਤਿਗੁਰੂ ਦਾ ਧਿਆਨ ਧਰਦਾ ਹੈ, ਆਪਣੇ ਬਜ਼ੁਰਗਾਂ ਦਾ ਸ਼ਹੀਦਾਂ ਦਾ ਅਭਿਨੰਦਨ ਕਰਦਾ ਹੈ। ਜਿੱਥੇ ਆਪਣੇ ਮਨ ਦੀ ਖਾਹਿਸ਼ ਆਪਣੇ ਲਈ ਕੁਛ ਕਹਿਣਾ ਚਾਹੁੰਦਾ ਹੈ, ਇਸ ਤੋਂ ਪਹਿਲਾਂ ਸਰਬੱਤ ਖਾਲਸੇ ਦੀ ਅਰਦਾਸ ਕਰਦਾ ਹੈ, ਕੁੱਲ ਮਨੁੱਖਤਾ ਦੇ ਭਲੇ ਦੀ ਲੋਚਾ ਕਰਦਾ ਹੈ। ਜੇ ਮੈਂ ਇਉਂ ਆਖਾਂ ਕਿ ਸਿੱਖ ਦੀ ਅਰਦਾਸ ਇੰਡੀਵਿਜੁਅਲ ਅਰਦਾਸ ਨਹੀਂ ਹੈ, ਕੇਵਲ ਆਪਣੇ ਲਈ ਅਰਦਾਸ ਨਹੀਂ ਹੈ, ਸਿੱਖ ਦੀ ਅਰਦਾਸ ਸਰਬੱਤ ਖਾਲਸੇ ਦੀ ਅਰਦਾਸ ਹੈ, ਸਿੱਖ ਦੀ ਅਰਦਾਸ ਸਰਬੱਤ ਦੇ ਭਲੇ ਦੀ ਅਰਦਾਸ ਹੈ। ਔਰ ਇਹ ਅਰਦਾਸ ਉਸ ਦੇ ਜੀਵਨ ਦਾ ਆਧਾਰ ਮੈਂ ਇਸ ਲਈ ਕਹਿ ਰਿਹਾ ਕਿ ਬਚਪਨ ਤੋਂ ਲੈ ਕੇ, ਜਾਂ ਮੈਂ ਇਉਂ ਆਖਾਂ ਜਨਮ ਤੋਂ ਪਹਿਲਾਂ ਵੀ ਮਾਂ ਬਾਪ ਬੱਚੇ ਦੇ ਜਨਮ ਲਈ ਖੁਸ਼ੀ ਲਈ ਅਰਦਾਸ ਕਰਦੇ ਨੇ, ਜਨਮ 'ਤੇ ਵੀ ਸ਼ੁਕਰਾਨੇ ਦੀ ਅਰਦਾਸ ਕਰਦੇ ਨੇ। ਬੱਚਾ ਸਕੂਲ ਪੜ੍ਹਨੇ ਪੈਂਦਾ ਹੈ, ਮਾਂ ਬਾਪ ਅਰਦਾਸ ਕਰਦਾ ਹੈ, ਬੱਚਾ ਜਵਾਨ ਹੈ, ਵਿਆਹੁਣ ਯੋਗ ਹੈ, ਵਿਆਹ ਰੱਖਿਆ ਹੈ, ਅਰਦਾਸ ਹੈ। ਕਿਸੇ ਵੀ ਕਾਰਜ ਲਈ ਘਰੋਂ ਤੁਰਨ ਲੱਗਾ ਹੈ, ਅਰਦਾਸ ਹੈ। ਕਾਰਜ ਦੀ ਸਫਲਤਾ ਹੋਈ ਹੈ, ਅਰਦਾਸ ਹੈ। ਸਥਾਨ ਲਿਆ ਹੈ, ਅਰਦਾਸ ਹੈ। ਘਰ ਵਿੱਚ ਕੋਈ ਖੁਸ਼ੀ ਦਾ ਸਮਾਗਮ ਹੈ, ਅਰਦਾਸ ਹੈ। ਕੋਈ ਸੰਬੰਧੀ ਵਿਛੜ ਗਿਆ ਹੈ, ਅਰਦਾਸ ਹੈ। ਜੇ ਮੈਂ ਇਉਂ ਆਖਾਂ ਕਿ ਸਿੱਖ ਦਾ ਹਰ ਸਵਾਸ ਵਾਹਿਗੁਰੂ ਅੱਗੇ ਅਰਦਾਸ ਕਰਦਿਆਂ ਹੋਏ ਬੀਤਦਾ ਹੈ, ਤਾਂ ਇਹ ਸੱਚ ਹੈ। ਜੇ ਮੈਂ ਇਉਂ ਆਪ ਜੀ ਦੇ ਪਾਸ ਅਰਜ਼ ਕਰਾਂ, ਅਗਰ ਸਿੱਖ ਜੀਵਨ ਦੇ ਵਿੱਚੋਂ ਅਰਦਾਸ ਮਾਈਨਸ ਕਰ ਦਿੱਤੀ ਜਾਏ ਤਾਂ ਸਿੱਖ ਜੀਵਨ ਨੀਰਸ ਹੋ ਜਾਂਦਾ ਹੈ। ਜੇ ਸਿੱਖ ਜੀਵਨ ਦੇ ਵਿੱਚ ਅਰਦਾਸ ਨਹੀਂ ਹੈ ਤਾਂ ਉੱਥੇ ਗੁਰਮਤਿ ਦਾ ਨਿਵਾਸ ਨਹੀਂ ਹੈ, ਇਉਂ ਸਮਝਿਆ ਜਾ ਸਕਦਾ ਹੈ। ਅਰਦਾਸ ਦੇ ਰਾਹੀਂ ਅੰਮ੍ਰਿਤ ਵੇਲੇ ਉੱਠਦਾ ਹੈ ਸਿੱਖ, ਜਿਸ ਵੇਲੇ ਤੇ ਅਰਦਾਸ ਕਰਦਾ ਹੈ। ਇਉਂ ਵੀ ਗੁਰੂ ਪਿਆਰੇ ਆਖਦੇ ਨੇ ਨਿਤਨੇਮ ਆਰੰਭ ਕਰਨ ਤੋਂ ਪਹਿਲਾਂ ਵੀ ਸਾਨੂੰ ਅਰਦਾਸ ਕਰਨੀ ਚਾਹੀਦੀ ਹੈ, ਤਾਂ ਕਿ ਵਾਹਿਗੁਰੂ ਬਲ ਬਖਸ਼ੇ, ਇਕਾਗਰਤਾ ਬਖਸ਼ੇ। ਨਿਤਨੇਮ ਕੀਤਾ ਹੈ ਤਦ ਵੀ ਅਰਦਾਸ ਹੈ, ਸ਼ਾਮ ਪਈ ਹੈ, ਸੋਦਰ ਦਾ ਪਾਠ ਕੀਤਾ ਹੈ, ਅਰਦਾਸ ਕਰਨੀ ਹੈ, ਸੌਣ ਲੱਗਾ ਹੈ ਅਤੇ ਅਰਦਾਸ ਕੀਤੀ ਹੈ। ਤਾਂ ਜੇ ਇਉਂ ਆਖਾਂ ਕਿ ਜ਼ਿੰਦਗੀ ਦਾ ਆਰੰਭ ਵੀ ਅਰਦਾਸ ਦੇ ਨਾਲ ਹੈ ਔਰ ਜ਼ਿੰਦਗੀ ਦਾ ਅੰਤ ਵੀ ਅਰਦਾਸ ਦੇ ਨਾਲ, ਦਿਨ ਦਾ ਆਰੰਭ ਵੀ ਅਰਦਾਸ ਦੇ ਨਾਲ ਹੈ, ਰਾਤ ਦਾ ਆਰੰਭ ਵੀ ਅਰਦਾਸ ਦੇ ਨਾਲ ਹੈ। ਇਸ ਤੋਂ ਇਲਾਵਾ ਸਿੱਖ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਆਦੇਸ਼ ਕੀਤਾ ਹੈ ਕਿ ਅਗਰ ਉਹ ਮੌਜੂਦਾ ਜ਼ਿੰਦਗੀ ਤੋਂ ਕਿਸੇ ਵੇਲੇ ਆਵਾਜ਼ਾਰ ਹੋ ਜਾਂਦਾ ਹੈ, ਸੰਤੁਸ਼ਟ ਨਹੀਂ ਹੈ, ਤਾਂ ਉਸ ਅਵਸਥਾ ਦੇ ਵਿੱਚ ਕੁਝ ਮੰਗ ਕਰਨੀ ਚਾਹੁੰਦਾ ਹੈ ਅਤੇ ਕਰੇ ਅਰਦਾਸ ਦੇ ਰੂਪ ਦੇ ਵਿੱਚ, ਆਖੇ ਆਪਣੇ ਵਾਹਿਗੁਰੂ ਦੇ ਪਾਸ। ਪਰ ਨਾਲ ਹੀ ਇਹ ਗੱਲ ਵੀ ਧਿਆਨ ਵਿੱਚ ਲੈ ਆਉਂਦੀ ਕਿ ਸਭ ਤੋਂ ਬਿਹਤਰ ਜਿਹੜੀ ਬਾਤ ਹੈ ਉਹ ਹੈ ਭਾਣੇ ਵਿੱਚ ਰਹਿਣਾ, ਸ਼ੁਕਰ ਵਿੱਚ ਰਹਿਣਾ ਅਤੇ ਸਦਾ ਸ਼ੁਕਰ ਦੀ ਅਰਦਾਸ ਕਰਨੀ। ਅਰਦਾਸ ਦੇ ਅਨੇਕਾਂ ਹੀ ਪੱਖ ਨੇ ਅਤੇ ਆਪਾਂ ਅਨੇਕਾਂ ਪੱਖਾਂ ਦੇ ਬਾਬਤਾਂ ਬਹੁਤ ਧਿਆਨ ਨਹੀਂ ਕਰ ਸਕਾਂਗੇ। ਸਮੇਂ ਦੇ ਅਨੁਸਾਰ ਕੇਵਲ ਕੁਝ ਕੁ ਪੱਖਾਂ ਦੀ ਵਿਚਾਰ ਜਿਹੜੀ ਹੈ ਉਹ ਮੈਂ ਕਰਨ ਦਾ ਯਤਨ ਕਰਾਂਗਾ। ਅਰਦਾਸ ਦੇ ਦੋ ਪੱਖ ਵਿਸ਼ੇਸ਼ ਰੂਪ ਵਿੱਚ ਨੇ। ਅਰਦਾਸ ਇੱਕ ਇਨਫੋਰਮਲ ਹੈ, ਇੱਕ ਫੋਰਮਲ ਹੈ। ਇਨਫੋਰਮਲ ਅਰਦਾਸ ਤੋਂ ਭਾਵ ਹੈ ਜਦੋਂ ਅਸੀਂ ਇੰਡੀਵਿਜੁਅਲ ਤੌਰ 'ਤੇ ਅਰਦਾਸ ਕਰਦੇ ਹਾਂ। ਉਹ ਅਰਦਾਸ ਅਸੀਂ ਲੇਟ ਕੇ ਵੀ ਕਰ ਸਕਦੇ ਹਾਂ ਬਿਮਾਰੀ ਦੀ ਅਵਸਥਾ ਦੇ ਵਿੱਚ, ਉਹ ਅਸੀਂ ਚੜ੍ਹਦੇ ਫਿਰਦੇ ਵੀ ਕਰ ਸਕਦੇ ਹਾਂ, ਉਹ ਅਸੀਂ ਸਫ਼ਰ ਵਿੱਚ ਵੀ ਕਰ ਸਕਦੇ ਹਾਂ, ਜਹਾਜ਼ ਦੇ ਵਿੱਚ ਵੀ ਅਸੀਂ ਉਹ ਅਰਦਾਸ ਕਰ ਸਕਦੇ ਹਾਂ, ਖੇਤਾਂ ਵਿੱਚ ਹਲ ਵਾਹੁੰਦੇ ਹਾਂ ਵੀ ਅਸੀਂ ਅਰਦਾਸ ਕਰ ਸਕਦੇ ਹਾਂ, ਕਾਰ ਚਲਾਉਂਦਿਆਂ ਹੋਇਆਂ ਵੀ ਅਸੀਂ ਅਰਦਾਸ ਕਰ ਸਕਦੇ ਹਾਂ। ਔਰ ਇਸ ਅਰਦਾਸ ਦੇ ਵਾਸਤੇ ਬਹੁਤ ਲੰਬੇ ਸਮੇਂ ਦੀ ਜ਼ਰੂਰਤ ਨਹੀਂ ਹੈ, ਬਲਕਿ ਜਿਤਨੇ ਸਮੇਂ ਵਿੱਚ ਇੱਕ ਚੁਟਕੀ ਲਗਾਈ ਜਾ ਸਕਦੀ ਹੈ, ਅੱਖ ਦੇ ਪਲਕਾਰ ਦੇ ਵਿੱਚ ਅਰਦਾਸ ਕੀਤੀ ਜਾ ਸਕਦੀ ਹੈ। ਇਹ ਇਨਫੋਰਮਲ ਅਰਦਾਸ ਹੈ। ਦੂਸਰੀ ਅਰਦਾਸ ਹੈ ਆ ਸਾਡੀ, ਜਿਸ ਨੂੰ ਅਸੀਂ ਫੋਰਮਲ ਅਰਦਾਸ ਕਹਿੰਦੇ ਹਾਂ। ਉਹ ਅਰਦਾਸ ਹੈ ਜੋ ਅਸੀਂ ਟਿਕ ਕੇ ਕਰਨੀ ਹੁੰਦੀ ਹੈ, ਸੁਬਾਹ ਕਰਨੀ ਹੁੰਦੀ ਹੈ, ਸ਼ਾਮ ਨੂੰ ਕਰਨੀ ਹੁੰਦੀ ਹੈ, ਜਿਸ ਅਰਦਾਸ ਦੇ ਨਾਲ ਅਸੀਂ ਸਮੁੱਚੇ ਪੰਥ ਦੇ ਨਾਲ ਜੁੜਦੇ ਹਾਂ। ਔਰ ਉਹ ਜਿਹੜੀ ਅਰਦਾਸ ਹੈ ਉਸ ਦੀ ਇੱਕ ਤਕਨੀਕ ਹੈ, ਉਹ ਜਿਹੜੀ ਅਰਦਾਸ ਹੈ ਉਸ ਦਾ ਇੱਕ ਨਮੂਨਾ ਹੈ ਗੁਰੂ ਪੰਥ ਨੇ ਬੱਧਾ, ਤਾਂ ਕਿ ਜਿਸ ਵੇਲੇ ਇਹ ਭਾਵੇਂ ਇਕੱਲੇ ਰੂਪ ਦੇ, ਭਾਵੇਂ ਇਕੱਲਾ ਰਹਿੰਦਾ ਹੋਇਆ ਅਰਦਾਸ ਕਰੇ, ਭਾਵੇਂ ਸੰਗਤੀ ਰੂਪ ਦੇ ਵਿੱਚ ਅਰਦਾਸ ਕਰੇ, ਇਸ ਦੀ ਸ਼ਬਦਾਵਲੀ ਐਸੀ ਹੋਣੀ ਚਾਹੀਦੀ ਹੈ ਜਿਸ ਸ਼ਬਦਾਵਲੀ ਦੇ ਰਾਹੀਂ ਇਹ ਵਾਹਿਗੁਰੂ ਦੇ ਨਾਲ ਜੁੜਦਾ ਹੋਵੇ, ਜਿਸ ਸ਼ਬਦਾਵਲੀ ਦੇ ਰਾਹੀਂ ਗੁਰਮਤਿ ਸਿਧਾਂਤਾਂ ਦੀ ਪਰਪੱਕਤਾ ਹੁੰਦੀ ਹੋਵੇ। ਐਸਾ ਯਤਨ ਕੀਤਾ ਗਿਆ, ਐਸਾ ਨਮੂਨਾ ਦਿੱਤਾ ਗਿਆ। ਔਰ ਆਪਾਂ ਜੋ ਵਿਚਾਰ ਕਰਨ ਜਾ ਰਹੇ ਹਾਂ ਇਹ ਇਸੇ ਹੀ ਨਮੂਨੇ ਦੇ ਬਾਬਤ ਹੈ, ਇਸੇ ਹੀ ਪੈਟਰਨ ਦੇ ਬਾਬਤ ਹੈ। ਔਰ ਮੈਨੂੰ ਇਹ ਗੱਲ ਕਹਿੰਦਿਆਂ ਹੋਇਆਂ ਖੁਸ਼ੀ ਹੁੰਦੀ ਹੈ ਕਿ ਗੁਰੂ ਪੰਥ ਦਾ ਇਹ ਯਤਨ, ਜਿਸ ਯਤਨ ਨੂੰ ਲਗਭਗ 50 ਵਰੇ ਨਾਲੋਂ ਜ਼ਿਆਦਾ ਸਮਾਂ ਹੋ ਗਿਆ, ਇਹ ਨਮੂਨਾ ਸਾਨੂੰ ਦਿੱਤਿਆਂ ਨੂੰ ਸਿੱਖ ਰਹਿਤ ਮਰਿਆਦਾ ਦੇ ਰੂਪ ਦੇ ਵਿੱਚ ਜੋ ਹੈ ਸਾਡੇ ਪਾਸ। ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਬਹੁਤ ਸਾਰੇ ਅਸਥਾਨਾਂ 'ਤੇ, ਗੁਰਦੁਆਰਿਆਂ ਦੇ ਵਿੱਚ ਸੰਗਤੀ ਰੂਪ ਦੇ ਵਿੱਚ ਅਤੇ ਜਾਂ ਨਿੱਜੀ ਰੂਪ ਦੇ ਵਿੱਚ ਮਨੁੱਖ, ਗੁਰੂ ਕੇ ਸਿੱਖ ਜਿਹੜੇ ਨੇ ਉਹ ਇਸ ਦੇ ਅਨੁਸਾਰ ਹੀ ਅਰਦਾਸ ਕਰਦੇ ਨੇ। ਕਿਤੇ ਕਿਤੇ ਆਪਣੀ ਮਰਜ਼ੀ ਦੇ ਅਨੁਸਾਰ ਥੋੜ੍ਹੀ ਬਹੁਤੀ ਵਾਧ ਘਾਟ ਕਰ ਲੈਣੀ ਉਹ ਜਿਵੇਂ ਆਪਣਾ ਅਧਿਕਾਰ ਸਮਝਦੇ ਨੇ, ਇਸ ਤਰ੍ਹਾਂ ਵੀ ਕੀਤਾ ਵੀ ਜਾਂਦਾ ਹੈ। ਪਰ ਇੱਕ ਗੱਲ ਜਿਹੜੀ ਹੈ ਖੁਸ਼ੀ ਵਾਲੀ ਉਹ ਇਹ ਹੈ ਕਿ ਸਿਧਾਂਤ ਦੀ ਪਰਪੱਕਤਾ ਵੱਲ ਜ਼ਰੂਰ ਧਿਆਨ ਦਿੱਤਾ ਜਾਂਦਾ ਹੈ, ਔਰ ਜਿਹੜਾ ਦਿੱਤਾ ਜਾਣਾ ਚਾਹੀਦਾ ਹੈ। ਅਰਦਾਸ ਕਰਨ ਲੱਗੇ ਹਾਂ ਕੁਝ ਜ਼ਰੂਰੀ ਗੱਲਾਂ ਦਾ ਧਿਆਨ ਕਰਵਾਇਆ ਗਿਆ ਕਿ ਅਰਦਾਸ ਕਰਨ ਲੱਗੇ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਹੱਥ ਜੋੜ ਕੇ ਅਰਦਾਸ ਕਰੇ। ਨਾਲ ਇਹ ਵੀ ਗੱਲ ਕਹਿ ਦਿੱਤੀ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੌਜੂਦ ਨਾ ਹੋਣ ਤਾਂ ਕਿਸੇ ਪਾਸੇ ਮੂੰਹ ਕਰਕੇ ਅਰਦਾਸ ਕਰੋ, ਪ੍ਰਵਾਨ ਹੈ। ਫਿਰ ਅਰਦਾਸ ਹੋਣ ਸਮੇਂ ਸੰਗਤ 'ਚ ਹਾਜ਼ਰ ਸਾਰੇ ਇਸਤਰੀ ਪੁਰਸ਼ਾਂ ਨੂੰ ਹੱਥ ਜੋੜ ਕੇ ਖੜੋਣਾ ਚਾਹੀਦਾ ਹੈ। ਜੋ ਸੱਜਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਬਿਆ ਬੈਠਾ ਹੋਵੇ ਉਹ ਵੀ ਉੱਠ ਕੇ ਚੌਰ ਕਰੇ। ਫਿਰ ਇਉਂ ਵੀ ਆਖਿਆ ਜਦੋਂ ਕੋਈ ਖਾਸ ਅਰਦਾਸ ਕਿਸੇ ਇੱਕ ਜਾਂ ਵਧੀਕ ਆਦਮੀਆਂ ਵੱਲੋਂ ਹੋਵੇ ਤਾਂ ਉਹਨਾਂ ਤੋਂ ਬਿਨਾਂ ਸੰਗਤ ਵਿੱਚ ਬੈਠੇ ਹੋਰਨਾਂ ਦਾ ਉੱਠਣਾ ਜ਼ਰੂਰੀ ਨਹੀਂ ਹੈ, ਜਿਸ ਤਰ੍ਹਾਂ ਅਸੀਂ ਵਿਆਹਾਂ 'ਤੇ ਕਰਨਾ ਹੁੰਦਾ ਹੈ ਜਾਂ ਕੋਈ ਹੋਰ ਵੀ ਗੁਰਦੁਆਰਾ ਸਾਹਿਬਾਨ ਦੇ ਵਿੱਚ ਅਕਸਰ ਇਹੋ ਜਿਹੇ ਮੌਕੇ ਆਉਂਦੇ ਰਹਿੰਦੇ ਨੇ ਜਦੋਂ ਕੁਝ ਮਨੁੱਖ ਨਿੱਜੀ ਰੂਪ ਦੇ ਵਿੱਚ ਅਰਦਾਸ ਕਰਵਾਉਣੀ ਚਾਹੁੰਦੇ ਹੁੰਦੇ ਨੇ ਅਤੇ ਕਰਵਾਉਂਦੇ ਨੇ ਗ੍ਰੰਥੀ ਸਿੰਘ ਅਰਦਾਸੀਏ ਦੇ ਪਾਸੋਂ, ਉਸ ਵੇਲੇ ਸਾਰਿਆਂ ਦਾ ਉੱਠ ਖੜੋਣਾ ਜ਼ਰੂਰੀ ਨਹੀਂ ਹੈ। ਗੁਰਬਾਣੀ ਦੇ ਵਿੱਚੋਂ ਸਾਨੂੰ ਸੇਧ ਮਿਲਦੀ ਹੈ ਦੋਏ ਕਰ ਜੋੜ ਕਰੋਂ ਅਰਦਾਸ, ਦੋਏ ਕਰ ਜੋੜ ਕਰੀ ਬੇਨੰਤੀ ਠਾਕੁਰ ਆਪਣਾ ਧਿਆਇਆ। ਅਰਦਾਸ ਕਰਨ ਲੱਗੇ ਹਾਂ ਸਾਨੂੰ ਦੋਵੇਂ ਹੱਥ ਜੋੜ ਕੇ, ਜੇ ਹੋ ਸਕੇ ਕਿ ਅੱਖਾਂ ਬੰਦ ਕਰ ਲਈਆਂ ਜਾਣ। ਇਹ ਇੱਕ ਅੱਛੀ ਮੁਦਰਾ ਹੈ। ਮੈਂ ਪੜ੍ਹ ਰਿਹਾ ਸਾਂ, ਵਿਦਵਾਨ ਸੱਜਣ ਕਹਿਣ ਲੱਗਾ ਜਿਸ ਵੇਲੇ ਅਸੀਂ ਦੋਵੇਂ ਹੱਥ ਜੋੜੇ ਹੁੰਦੇ ਨੇ ਸਾਡੇ ਹੱਥ ਛਾਤੀ ਦੇ ਸਨਮੁੱਖ ਹੁੰਦੇ ਨੇ, ਬਿਲਕੁਲ ਅਸੀਂ ਆਪਣੀਆਂ ਪੈਰਾਂ ਦੀਆਂ ਅੱਡੀਆਂ ਨੂੰ ਜੋੜ ਕੇ ਖੜੋਤੇ ਹੋਏ ਹੁੰਦੇ ਹਾਂ ਤਾਂ ਸਾਡੇ ਮਨ ਨੂੰ ਜੁੜਨ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਹੁੰਦੀ ਹੈ। ਬਸ ਇਹੀ ਮਕਸਦ ਹੈ। ਜੇ ਮਨ ਜੋੜ ਕੇ ਅਸੀਂ ਖੜੋਤੇ ਹੋਏ ਹਾਂ ਅਰਦਾਸ ਦੇ ਵਿੱਚ ਤਾਂ ਸਾਡੀ ਅਰਦਾਸ ਦੀ ਭਾਵਨਾ ਵਾਲੇ ਪਾਸੇ ਇਹ ਪਹਿਲਾ ਕਦਮ ਹੈ। ਦੂਸਰੀ ਬਾਤ ਹੈ ਕਿ ਅੰਦਰ ਭਾਵਨਾ ਹੋਵੇ। ਬਿਨਾਂ ਸ਼ੱਕ ਅਸੀਂ ਸ਼ਬਦਾਵਲੀ ਦਾ ਜ਼ਿਆਦਾ ਵਿਸਥਾਰ ਦੇ ਨਾਲ ਅਸਾਂ ਨੇ ਵਿਚਾਰ ਕਰਨੀ ਹੈ ਕਿ ਇਹ ਸ਼ਬਦਾਵਲੀ ਐਸੀ ਕਿਉਂ ਹੈ ਜਾਂ ਸ਼ਬਦਾਵਲੀ ਦਾ ਭਾਵ ਕੀ ਹੈ। ਪਰ ਗੁਰੂ ਪਿਆਰਿਓ, ਸਭ ਤੋਂ ਜਿਹੜੀ ਜ਼ਰੂਰੀ ਬਾਤ ਹੈ ਉਹ ਹੈ ਭਾਵਨਾ। ਸਭ ਤੋਂ ਜਿਹੜੀ ਜ਼ਰੂਰੀ ਬਾਤ ਹੈ ਅਰਦਾਸ ਦੇ ਵਿੱਚ ਉਹ ਹੈ ਸ਼ਰਧਾ। ਸਭ ਤੋਂ ਜਿਹੜੀ ਜ਼ਰੂਰੀ ਬਾਤ ਹੈ ਅਰਦਾਸ ਕਰਨ ਵਾਲੇ ਦੇ ਲਈ ਉਹ ਹੈ ਅਕੀਦਤ। ਜੇ ਅਕੀਦਤ ਨਹੀਂ ਹੈ, ਸ਼ਰਧਾ ਨਹੀਂ ਹੈ, ਭਾਵਨਾ ਨਹੀਂ ਹੈ, ਅੰਦਰ ਵਿਸ਼ਵਾਸ ਨਹੀਂ ਹੈ, ਅੰਦਰ ਭੈ ਨਹੀਂ ਹੈ, ਨਿਰਮਲ ਭੈ ਨਹੀਂ ਹੈ, ਤੇ ਅਰਦਾਸ ਦੀ ਸ਼ਬਦਾਵਲੀ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਕਿਤਨੀ ਵਾਰ ਸਿਆਣਿਆਂ ਨੇ ਆਖਿਆ ਪ੍ਰੇਅਰ ਇਜ਼ ਏ ਮੈਟਰ ਆਫ ਫੇਥ, ਪ੍ਰੇਅਰ ਇਜ਼ ਏ ਵਾਇਸ ਆਫ ਫੇਥ, ਪ੍ਰੇਅਰ ਇਜ਼ ਏ ਸੌਂਗ ਆਫ ਹਾਰਟ। ਕਿਤਨੀਆਂ ਗੱਲਾਂ ਆਖੀਆਂ। ਕਿਸੇ ਵਿਚਾਰਵਾਨ ਨੇ ਤਾਂ ਇਉਂ ਵੀ ਗੱਲ ਕਹਿ ਦਿੱਤੀ, ਇਟ ਇਜ਼ ਬੈਟਰ ਏ ਹਾਰਟ ਵਿਦਆਊਟ ਵਰਡਸ ਦੈਨ ਵਰਡਸ ਵਿਦਆਊਟ ਏ ਹਾਰਟ। ਉਹ ਦਿਲ ਜਿਸ ਦਿਲ ਦੇ ਕੋਲ ਲਫਜ਼ ਨਾ ਹੋਣ, ਸ਼ਬਦਾਵਲੀ ਨਾ ਹੋਵੇ, ਉਹ ਅਰਦਾਸ ਪ੍ਰਵਾਨ ਹੈ। ਅਤੇ ਜੇ ਸ਼ਬਦਾਵਲੀ ਹੈ ਤਾਂ ਦਿਲ ਹੀ ਭਾਵਨਾ ਨਹੀਂ ਹੈ, ਦਿਲ ਨਹੀਂ ਹੈ ਅਰਦਾਸ ਦੇ ਵਿੱਚ, ਅਤੇ ਅਰਦਾਸ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਤਾਂ ਹੁਣ ਸਾਡੇ ਪਾਸ ਇਤਿਹਾਸ ਦੀਆਂ ਇੱਕ ਨਹੀਂ ਇੱਕ ਤੋਂ ਵੱਧ ਅਨੇਕਾਂ ਹੀ ਉਦਾਹਰਣਾਂ ਨੇ ਜਦੋਂ ਗੁਰੂ ਪਿਆਰ ਵਾਲਿਆਂ ਨੇ ਅਰਦਾਸਾਂ ਕੀਤੀਆਂ, ਭਾਵੇਂ ਉਹ ਭਾਈ ਤਲੋਕੇ ਵਰਗੇ ਨੇ, ਭਾਵੇਂ ਭਾਈ ਕਟਾਰੂ ਵਰਗੇ ਨੇ, ਭਾਵੇਂ ਮਹਾਰਾਜਾ ਰਣਜੀਤ ਸਿੰਘ ਹੋਰਾਂ ਵਰਗੇ ਨੇ, ਅਤੇ ਭਾਵੇਂ ਹੋਰ ਅਨੇਕਾਂ ਨੇ, ਨਿੱਤ ਹੀ ਅਰਦਾਸ ਕਰਨ ਵਾਲੇ ਗੁਰੂ ਪਿਆਰੇ ਨੇ ਦੇਸਾਂ ਪ੍ਰਦੇਸਾਂ ਦੇ ਵਿੱਚ ਰਹਿਣ ਵਾਲੇ, ਉਹ ਕਦੀ ਸ਼ਬਦਾਵਲੀ ਵੱਲ ਫਿਰ ਉਸ ਵੇਲੇ ਧਿਆਨ ਨਹੀਂ ਦਿੰਦੇ, ਬਸ ਭਾਵਨਾ ਹੈ। ਔਰ ਉਹਨਾਂ ਨੂੰ ਪੂਰਨ ਵਿਸ਼ਵਾਸ ਹੈ, ਉਹ ਖੁਸ਼ੀ ਦੇ ਨਾਲ ਦੱਸਦੇ ਨੇ ਕਿ ਮੇਰੀ ਜਿਹੜੀ ਕੀਤੀ ਹੋਈ ਅਰਦਾਸ ਹੈ ਉਹ ਸੁਣੀ ਗਈ ਹੈ, ਉਹ ਪ੍ਰਵਾਨ ਹੋਈ ਹੈ। ਕਿਉਂ ਭਲਾ, ਸ਼ਬਦਾਵਲੀ ਚੰਗੀ ਸੀ? ਨਹੀਂ। ਸੁੰਦਰ ਰਿਦਮ ਸੀ, ਸੁੰਦਰ ਆਵਾਜ਼ ਸੀ, ਐਸਾ ਕੁਛ ਵੀ ਨਹੀਂ ਸੀ। ਐਸੇ ਸਾਰੇ ਸਵਾਲ ਕਰਨੇ ਹੀ ਜਾਇਜ਼ ਨਹੀਂ ਹਨ, ਬਸ ਭਾਵਨਾ ਸੀ। ਤੋ ਜਿੱਥੇ ਅਸੀਂ ਹੱਥ ਜੋੜ ਕੇ ਖੜੋਤੇ ਹੋਣਾ ਹੁੰਦਾ ਹੈ ਤਾਂ ਕਿ ਸਾਡਾ ਮਨ ਜੁੜ ਜਾਏ, ਮਨ ਇਕਾਗਰਤਾ ਵਿੱਚ ਆ ਜਾਏ, ਉੱਥੇ ਭਾਵਨਾ ਦੀ ਬਾਤ ਹੈ। ਜਿਸ ਵੇਲੇ ਅਸੀਂ ਮਨ ਜੋੜ ਲੈਂਦੇ ਹਾਂ, ਸਾਡੀ ਭਾਵਨਾ ਜਿਹੜੀ ਹੈ ਗੁਰੂ ਪਿਆਰ ਵਾਲੀ ਹੁੰਦੀ ਹੈ, ਸ਼ਰਧਾ ਵਿੱਚ ਅਸੀਂ ਹੁੰਦੇ ਹਾਂ, ਅਤੇ ਫਿਰ ਸਿਆਣੇ ਮਨੁੱਖ ਨੇ ਆਖ ਦਿੱਤਾ, ਅਕੀਦਤ ਸੇ ਸਭੀ ਨੁਕਤੇ ਜਹਾਂ ਮੇਂ ਹੱਲ ਹੋਤੇ ਹੈ, ਜਹਾਂ ਯਹਾਂ ਤਕਦੀਰ ਔਰ ਤਦਵੀਰ ਦੋਨੋਂ ਸਰ ਝੁਕਾਤੇ ਹੈ। ਜਿਸ ਵੇਲੇ ਅਕੀਦਤ ਵਿੱਚ, ਸ਼ਰਧਾ ਵਿੱਚ ਆ ਕੇ, ਭੈ ਭਾਵਣੀ ਵਿੱਚ ਆ ਕੇ, ਵਿਸ਼ਵਾਸ ਵਿੱਚ ਆ ਕੇ ਅਰਦਾਸ ਕੀਤੀ ਗਈ ਪਰਮੇਸ਼ਰ ਅੱਗੇ, ਗੁਰੂ ਦੇ ਅੱਗੇ, ਤਾਂ ਉਸ ਵੇਲੇ ਫਿਰ ਜੁਗਤੀਆਂ ਵੀ ਬਣ ਜਾਂਦੀਆਂ ਨੇ, ਉਸ ਵੇਲੇ ਫਿਰ ਸਾਧਨ ਵੀ ਬਣ ਜਾਂਦੇ, ਉਸ ਵੇਲੇ ਫਿਰ ਜੁਗਤੀਆਂ ਵੀ ਬਣ ਜਾਂਦੀਆਂ ਨੇ, ਤਦਵੀਰਾਂ ਵੀ ਬਣ ਜਾਂਦੀਆਂ ਨੇ, ਉਸ ਵੇਲੇ ਫਿਰ ਤਕਦੀਰਾਂ ਵੀ ਬਣ ਜਾਂਦੀਆਂ, ਕਿਸਮਤਾਂ ਵੀ ਦੁਬਾਰਾ ਲਿਖੀਆਂ ਜਾਂਦੀਆਂ ਨੇ। ਇਹ ਗੱਲ ਹੋ ਜਾਂਦੀ ਹੁੰਦੀ ਹੈ, ਇਹ ਗੱਲ ਹੋ ਜਾਂਦੀ ਹੈ। ਤੋ ਆਓ, ਜੋ ਸਾਡੀ ਫੋਰਮਲ ਅਰਦਾਸ ਹੈ, ਜਿਸ ਨੂੰ ਮੈਂ ਆਖਦਾ ਇਹ ਸਰਬੱਤ ਖਾਲਸਾ ਜੀ ਦੀ ਅਰਦਾਸ ਹੈ, ਸਰਬੱਤ ਖਾਲਸਾ ਜੀ ਦੀ, ਔਰ ਇਹ ਸੱਚ ਹੈ ਕਿ ਇਹ ਅਰਦਾਸ ਹੈ ਜਿਹੜੀ ਸਾਨੂੰ ਪੰਜਾਬ ਵਿੱਚ ਵੱਸਦਿਆਂ ਅਤੇ ਪ੍ਰਦੇਸਾਂ ਵਿੱਚ ਵੱਸਦਿਆਂ ਨੂੰ ਇੱਕ ਪਲੇਟਫਾਰਮ 'ਤੇ ਖੜਾ ਕਰਦੀ ਹੈ। ਇਹ ਅਰਦਾਸ ਹੈ ਜਿੱਥੇ ਅਸੀਂ ਦੂਰ ਦੁਰਾਡੇ ਰਹਿੰਦਿਆਂ ਹੋਇਆਂ ਵੀ ਇੱਕ ਦੂਜੇ ਦੇ ਭਲੇ ਦੇ ਵਾਸਤੇ ਵਾਹਿਗੁਰੂ ਦੇ ਪਾਸੋਂ ਮੰਗ ਕਰਦੇ ਹਾਂ, ਇੱਕ ਦੂਸਰੇ ਦੀ ਚੜ੍ਹਦੀ ਕਲਾ ਦੇ ਵਾਸਤੇ, ਇੱਕ ਦੂਜੇ ਦੀ ਰੱਛਿਆ ਰਿਆਇਤ ਵਾਸਤੇ ਅਸੀਂ ਮੰਗ ਕਰਦੇ ਹਾਂ। ਪਰ ਕੇਵਲ ਇੱਕ ਦੂਜੇ ਦੇ ਵਾਸਤੇ ਹੀ ਨਹੀਂ, ਅਸੀਂ ਸਭਨਾਂ ਦੇ ਵਾਸਤੇ ਤੇਰੇ ਭਾਣੇ ਸਰਬੱਤ ਦਾ ਭਲਾ ਕਹਿੰਦਿਆਂ ਹੋਇਆਂ ਅਸੀਂ ਅਰਦਾਸ ਕਰਦੇ ਹਾਂ। ਤਾਂ ਮੈਂ ਕਹਿਣ ਜਾ ਰਿਹਾ ਸਾਂ, ਇਹ ਹੈ ਸਰਬੱਤ ਖਾਲਸਾ ਜੀ ਦੀ ਅਰਦਾਸ। ਤੋ ਜੋ ਫੋਰਮਲ ਇਸ ਦੀ ਵਿਚਾਰ ਹੈ, ਅੱਖਰੀ ਜੋ ਵਿਚਾਰ ਹੈ, ਉਹ ਆਪਾਂ ਵਿਚਾਰਨ ਦਾ ਯਤਨ ਕਰਦੇ ਹਾਂ। ਜਿਸ ਤਰ੍ਹਾਂ ਕਿ ਮੈਂ ਪਹਿਲਾਂ ਅਰਜ਼ ਕੀਤੀ ਹੈ, ਇਸ ਵਿਚਾਰ ਦਾ ਆਧਾਰ ਸਿੱਖ ਰਹਿਤ ਮਰਿਆਦਾ ਦੇ ਵਿੱਚ ਗੁਰੂ ਪੰਥ ਵੱਲੋਂ ਅੰਕਿਤ ਕੀਤੀ ਹੋਈ ਅਰਦਾਸ ਹੈ, ਔਰ ਉਸ ਦੇ ਅਨੁਸਾਰ ਹੀ ਅਸੀਂ ਕੁਝ ਵਿਚਾਰਾਂ ਜਿਹੜੀਆਂ ਨੇ ਉਹ ਸਮੇਂ ਅਨੁਸਾਰ ਕਰਨ ਦਾ ਯਤਨ ਕਰਾਂਗੇ। ਸਭ ਤੋਂ ਪਹਿਲਾਂ ਸਾਨੂੰ ਵਿਚਾਰਨਾ ਹੋਏਗਾ ਅਰਦਾਸ ਲਫਜ਼ ਦਾ ਕੀ ਅਰਥ ਹੈ। ਕੁਝ ਵਿਚਾਰਵਾਨਾਂ ਦਾ ਇਸ ਤਰ੍ਹਾਂ ਖਿਆਲ ਹੈ ਕਿ ਅਰਦਾਸ ਲਫਜ਼ ਦਾ ਅਰਥ ਹੈ ਅਰਜ਼ਦਾਸ਼ਤ, ਅਰਜ਼ ਕਹਿਣੀ, ਬੇਨਤੀ ਕਰਨੀ। ਕੁਝ ਆਖਦੇ ਨੇ ਅਰਧ ਆਸਤ, ਇਹ ਸੰਸਕ੍ਰਿਤ ਦਾ ਲਫ਼ਜ਼ ਹੈ ਅਰਧ ਆਸਤ। ਅਰਧ ਆਸਤ ਤੋਂ ਭਾਵ ਹੈ ਮੁਰਾਦ ਮੰਗਣੀ। ਮੈਂ ਸਮਝਦਾ ਕਿ ਦੋਵੇਂ ਜਿਹੜੇ ਅਰਥ ਨੇ, ਭਾਵੇਂ ਉਹ ਫਾਰਸੀ ਦੇ ਸ਼ਬਦਾਵਲੀ ਦਾ ਲਫ਼ਜ਼ ਦਾ ਅਰਥ ਹੈ ਔਰ ਭਾਵੇਂ ਸੰਸਕ੍ਰਿਤ ਦੇ ਲਫ਼ਜ਼ ਦਾ ਅਰਥ ਹੈ, ਦੋਵੇਂ ਹੀ ਨੇੜੇ ਨੇ, ਬਹੁਤ ਦੂਰ ਨਹੀਂ ਹੈ। ਹਾਂ, ਇੱਕ ਗੱਲ ਜ਼ਰੂਰ ਹੈ ਕਿ ਸਿੱਖ ਦੀ ਅਰਦਾਸ, ਖਾਲਸਾ ਦੀ ਜਿਹੜੀ ਅਰਦਾਸ ਹੈ, ਇਸ ਦੀ ਆਪਣੀ ਅਰਦਾਸ ਹੈ, ਇਸ ਦੀ ਨਵੇਕਲੀ ਹੋਂਦ ਹੈ। ਔਰ ਜੇ ਮੈਂ ਇਉਂ ਆਖਾਂ ਕਿ ਇਹ ਅਨੁਪਮ ਹੈ, ਇਹ ਦੂਜਿਆਂ ਵਾਲੀ ਕੇਵਲ ਪ੍ਰੇਅਰ ਨਹੀਂ ਹੈ, ਇਹ ਦੂਜਿਆਂ ਵਾਲੀ ਕੇਵਲ ਪ੍ਰਾਰਥਨਾ ਨਹੀਂ ਹੈ, ਇਹ ਉਹ ਅਰਦਾਸ ਹੈ ਜਿਹੜੀ ਅਰਦਾਸ ਸਾਨੂੰ ਵਾਹਿਗੁਰੂ ਨਾਲ ਜੋੜਦੀ ਹੈ, ਸਾਨੂੰ ਗੁਰੂ ਨਾਲ ਜੋੜਦੀ ਹੈ, ਗੁਰਬਾਣੀ ਨਾਲ ਜੋੜਦੀ ਹੈ, ਸਾਨੂੰ ਸਮੁੱਚੇ ਪੰਥ ਦੇ ਨਾਲ ਜੋੜਦੀ ਹੈ। ਔਰ ਇਸ 5 ਮਿੰਟੀ ਕੀਤੀ ਹੋਈ ਅਰਦਾਸ ਦੇ ਨਾਲ ਅਸੀਂ ਆਪਣੇ ਸਮੁੱਚੇ ਇਤਿਹਾਸ ਤੋਂ ਵਾਕਫ ਹੋ ਜਾਂਦੇ ਹਾਂ। ਕੁਝ ਵਿਦਵਾਨ ਇਉਂ ਆਖਦੇ ਨੇ, ਠੀਕ ਹੈ ਸਾਨੂੰ ਆਪਣੇ ਬੱਚਿਆਂ ਨੂੰ ਇਤਿਹਾਸ ਦੀਆਂ ਸਾਖੀਆਂ ਸੁਣਾਉਣੀਆਂ ਚਾਹੀਦੀਆਂ ਨੇ, ਪੜ੍ਹਾਉਣਾ ਚਾਹੀਦਾ ਹੈ, ਬਹੁਤ ਨੌਲੇਜ ਦੇਣ ਦੀ, ਐਜੂਕੇਸ਼ਨ ਦੇਣ ਦੀ ਜ਼ਰੂਰਤ ਹੈ। ਪਰ ਨਾਲ ਹੀ ਆਖਦਾ ਹੈ ਜਿਹੜਾ ਬੱਚਾ ਰੋਜ਼ਾਨਾ ਅਰਦਾਸ ਕਰਦਾ ਹੈ ਨਾ, ਉਹ ਤਾਂ ਰੋਜ਼ਾਨਾ ਹੀ ਆਪਣੇ ਸਾਰੇ ਇਤਿਹਾਸ ਦੇ ਦਰਸ਼ਨ ਕਰ ਲੈਂਦਾ। ਔਰ ਗੱਲ ਠੀਕ ਹੈ, ਇਹ ਗੱਲ ਸੁੱਟ ਪਾਉਣ ਵਾਲੀ ਨਹੀਂ ਹੈ। ਤੋ ਮੇਰਾ ਕਹਿਣ ਤੋਂ ਭਾਵ ਸਾਡੀ ਜਿਹੜੀ ਅਰਦਾਸ ਹੈ ਇਹ ਅਨੁਪਮ ਅਰਦਾਸ ਹੈ। ਤਾਂ ਇਸ ਦਾ ਜੋ ਆਰੰਭ ਹੈ ਇਹ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਸਾਹਿਬ ਜੀ ਨੇ ਜੋ ਚੰਡੀ ਦੀ ਵਾਰ ਲਿਖੀ ਸੀ, ਜਿਹਨੂੰ ਭਗਵਤੀ ਦੀ ਵਾਰ ਆਖਿਆ ਗਿਆ ਹੈ, ਚੰਡੀ ਚਰਿੱਤਰਾਂ ਤੋਂ ਬਾਅਦ ਉਸ ਦੀ ਜਿਹੜੀ ਪਹਿਲੀ ਪੌੜੀ ਹੈ ਉਸ ਤੋਂ ਅਰਦਾਸ ਆਰੰਭ ਹੁੰਦੀ ਹੈ। ਇਉਂ ਅੰਕਿਤ ਹੈ ਇਸ ਦੀ ਸ਼ਬਦਾਵਲੀ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਏ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰਉ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨੋ ਨਿਧਿ ਆਵੈ ਧਾਏ, ਸਭ ਥਾਈ ਹੋਏ ਸਹਾਏ, ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ, ਬੋਲੋ ਜੀ ਵਾਹਿਗੁਰੂ। ਜੇ ਮੈਂ ਇਉਂ ਅਰਜ਼ ਕਰਾਂ ਆਪ ਜੀ ਦੇ ਪਾਸ, ਇਹ ਅਰਦਾਸ ਦਾ ਪਹਿਲਾ ਪਹਿਰਾ ਹੈ, ਇਹ ਅਰਦਾਸ ਦਾ ਪਹਿਲਾ ਟੁਕੜਾ ਹੈ ਮਹੱਤਵਪੂਰਨ। ਇਸ ਅਰਦਾਸ ਦੇ ਇਸ ਟੁਕੜੇ ਦੇ ਵਿੱਚ, ਇਸ ਪਹਿਰਾ ਦੇ ਵਿੱਚ ਸ੍ਰੀ ਅਕਾਲ ਪੁਰਖ ਅਤੇ 10 ਪਾਤਸ਼ਾਹੀਆਂ ਅਥਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧਿਆਨ ਜਿਹੜਾ ਹੈ ਉਹ ਧਰਾਇਆ ਗਿਆ ਹੈ। ਸਭ ਤੋਂ ਪਹਿਲੀ ਬਾਤ ਜਿਹੜੀ ਹੈ, ਸਿੱਖ ਦੀ ਅਰਦਾਸ ਗੁਰੂ ਪਰਮੇਸ਼ਰ ਦੇ ਪਾਸ ਅਰਦਾਸ ਹੈ। ਗੁਰੂ ਦੇ ਵਿੱਚੋਂ ਪਰਮੇਸ਼ਰ ਨੂੰ ਵੇਖਦਾ ਹੋਇਆ ਸਿੱਖ ਅਰਦਾਸ ਕਰਦਾ ਹੈ। ਸਿੱਖ ਦੀ ਅਰਦਾਸ ਅਕਾਲ ਪੁਰਖ ਦੇ ਅੱਗੇ ਅਰਦਾਸ ਹੈ। ਔਰ ਇਸੇ ਲਈ ਆਰੰਭਤਾ ਹੀ ਇੱਥੋਂ ਹੈ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਅਕਾਲ ਪੁਰਖ ਇੱਕ ਹੈ, ਔਰ ਜ਼ਿੰਦਗੀ ਦੀ ਸਾਰੀ ਫਤਿਹ, ਸਾਰੀ ਜਿੱਤ ਜੋ ਹੈ ਉਹ ਇਸ ਦੀ ਉਸ ਦੀ ਹੈ। ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਵਿਦਵਾਨ ਸੱਜਣ ਬਿਨਾਂ ਸ਼ੱਕ ਇਹਨਾਂ ਲਫ਼ਜ਼ਾਂ ਦੇ ਬਾਬਤ ਆਪਣਾ ਆਪਣਾ ਮਤਭੇਦ ਰੱਖਦੇ ਨੇ, ਲੇਕਿਨ ਮੈਂ ਪੂਰਨ ਵਿਸ਼ਵਾਸ ਕਰਦਾ ਕਿ ਜਿਸ ਵੇਲੇ ਅਸੀਂ ਅਰਦਾਸ ਕਰਦੇ ਹਾਂ ਸ੍ਰੀ ਭਗਵਤੀ ਜੀ ਸਹਾਏ ਅਸੀਂ ਆਖਦੇ ਹਾਂ, ਇੱਥੇ ਭਗਵਤੀ ਤੋਂ ਸਾਡੀ ਜੋ ਮੁਰਾਦ ਹੈ, ਭਾਵਨਾ ਹੈ, ਉਹ ਕੇਵਲ ਅਕਾਲ ਪੁਰਖ ਦੇ ਪ੍ਰਤੀ ਹੈ। ਵਾਹਿਗੁਰੂ ਜੀ ਦੀ ਸਹਾਇਤਾ ਦੀ ਅਸੀਂ ਮੰਗ ਕਰਦੇ ਹਾਂ। ਜੋ ਵਾਰ ਸ੍ਰੀ ਭਗਵਤੀ ਜੀ ਕੀ ਹੈ, ਇਹ ਦੂਸਰਾ ਅਰਥ ਲਿਆ ਜਾਂਦਾ ਹੈ, ਜੋ ਚੰਡੀ ਦੀ ਵਾਰ ਜਿਸ ਦਾ ਭਾਵ ਹੈ ਪਾਤਸ਼ਾਹੀ ਦਸਵੀਂ। ਇਸ ਦੇ ਉਚਾਰਨ ਕਰਤਾ ਜੋ ਹਨ ਉਹ ਹਨ 10ਵੇਂ ਪਾਤਸ਼ਾਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ। ਜੋ ਆਰੰਭ ਹੈ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਪ੍ਰਥਮ ਭਗਵਤੀ ਤੋਂ ਭਾਵ ਇੱਥੇ ਫਿਰ ਵਾਹਿਗੁਰੂ ਹੈ। ਜਿਸ ਤਰ੍ਹਾਂ ਅਨੇਕਾਂ ਲਫ਼ਜ਼ ਹੋਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਅਕਾਲ ਪੁਰਖ ਦੇ ਸੰਬੋਧਨ ਪ੍ਰਤੀ ਵਰਤੇ ਨੇ, ਖੜਗ ਕੇਤ ਵਰਤਿਆ ਹੈ, ਸਾਹਿਬ ਸ੍ਰੀ ਵਰਤਿਆ ਹੈ, ਇਤਿਆਦ ਹੋਰ ਲਫ਼ਜ਼ਾਂ ਦੀ ਵਰਤੋਂ ਕੀਤੀ ਹੈ। ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਾਹਿਗੁਰੂ ਨੂੰ ਭਗਉਤੀ ਦੇ ਨਾਮ ਨਾਲ ਵੀ ਚੇਤੇ ਕੀਤਾ ਹੈ। ਵਾਹਿਗੁਰੂ ਨੂੰ ਚੇਤੇ ਕਰਦਿਆਂ ਹੋਇਆਂ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੈ ਹੋਈ ਸਹਾਏ। ਇਸੇ ਤਰ੍ਹਾਂ ਜਿਸ ਵੇਲੇ ਇਹ ਪੌੜੀ ਮੁਕੰਮਲ ਹੁੰਦੀ ਹੈ, ਸਭ ਥਾਈਂ ਹੋਏ ਸਹਾਏ। ਅਗਲੀ ਜਿਹੜੀ ਪੰਗਤੀ ਹੈ, ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ, ਇਹ ਜੋ ਐਡੀਸ਼ਨ ਹੈ ਇਹ ਗੁਰੂ ਪੰਥ ਨੇ ਐਡੀਸ਼ਨ ਕੀਤੀ ਹੈ। ਇਸ ਦੇ ਵਿੱਚ ਬਿਲਕੁਲ ਉਸੇ ਹੀ ਤਰਜ਼ੇ ਬਿਆਨੀ 'ਤੇ, ਜਿਸ ਤਰਜ਼ੇ ਬਿਆਨੀ 'ਤੇ ਪਹਿਲੀ ਸਾਰੀ ਪੌੜੀ ਉਚਾਰਨ ਹੋਈ ਹੋਈ ਹੈ, ਗੁਰੂ ਪੰਥ ਨੇ ਬਿਲਕੁਲ ਉਸੇ ਹੀ ਲਹਿਜ਼ੇ ਦੇ ਵਿੱਚ, ਉਸੇ ਹੀ ਤਰਜ਼ੇ ਬਿਆਨੀ ਦੇ ਵਿੱਚ ਇਹ ਜਿਹੜੀ ਪੰਗਤੀ ਹੈ ਇਹ ਨਾਲ ਜੋੜੀ ਹੈ। ਭਾਵ ਦਸੇ ਪਾਤਸ਼ਾਹੀਆਂ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਾਰਿਆਂ ਦਾ ਸਿੱਖ ਧਿਆਨ ਕਰਦਾ ਹੈ, ਸਭ ਥਾਈਂ ਹੋਏ ਸਹਾਏ। ਆਪਾਂ ਨੂੰ ਇੱਥੇ ਇੱਕ ਗੱਲ ਹੋਰ ਵਿਚਾਰ ਲੈਣ ਵਾਲੀ ਬਣਦੀ ਹੈ, ਜਿਹੜੀ ਮੈਂ ਕੁਛ ਵਿਦਵਾਨਾਂ ਦੇ ਵਿਚਾਰਾਂ ਤੋਂ ਬਾਅਦ ਮੈਂ ਸਮਝਦਾ ਜ਼ਰੂਰੀ ਬਣਦੀ ਹੈ ਆਪਾਂ ਨੂੰ ਵਿਚਾਰਨੀ। ਉਹ ਇਉਂ ਹੈ ਕਿ ਕੁਛ ਵਿਦਵਾਨ ਇਉਂ ਲਿਖਦੇ ਨੇ ਕਿ ਜੋ ਅੰਕਿਤ ਕੀਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰੂ ਨਾਨਕ ਸਾਹਿਬ ਦਾ ਧਿਆਉਣਾ ਜਾਂ ਭਗਉਤੀ ਜੀ ਦੀ ਸਹਾਇਤਾ ਜਾਂ ਜਿਸ ਡਿੱਠੇ ਸਭ ਦੁੱਖ ਜਾਏ ਕਿਸੇ ਸਤਿਗੁਰੂ ਦੇ ਨਾਮ ਨਾਲ ਹੈ, ਇੱਕ ਸਤਿਗੁਰੂ ਦੇ ਨਾਮ ਨਾਲ ਕਰ ਨਾਉਣੇ ਦੇ ਆਵੈ ਤਾਏ, ਤਾਂ ਇਸਦਾ ਉਹ ਭਾਵ ਜੋ ਲੈਂਦੇ ਨੇ ਕਿ ਫਲਾਣੇ ਸਤਿਗੁਰਾਂ ਵਿੱਚ ਇਹ ਸ਼ਕਤੀ ਹੈ, ਫਲਾਣੇ ਸਤਿਗੁਰਾਂ ਵਿੱਚ ਇਹ ਸ਼ਕਤੀ ਹੈ, ਸਾਨੂੰ ਇਸ ਤਰ੍ਹਾਂ ਬਿਲਕੁਲ ਨਹੀਂ ਸੋਚਣਾ ਚਾਹੀਦਾ। ਦਰਅਸਲ ਜੋ ਲੋਕ ਕਵਿਤਾ ਦੇ ਭੇਤਾਂ ਨੂੰ, ਕਵਿਤਾ ਦੇ ਰੂਪਾਂ ਨੂੰ ਜਾਣਦੇ ਨੇ, ਉਹ ਸਮਝਦੇ ਨੇ ਕਿ ਇਹ ਜੋ ਪੌੜੀ ਹੈ ਇਹ ਕਵਿਤਾ ਦੇ ਵਿੱਚ ਉਚਾਰਨ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਇਸ ਲਈ ਵੱਖ ਵੱਖ ਵਿਸ਼ੇਸ਼ਣ ਲੈ ਕੇ ਦਸੇ ਪਾਤਸ਼ਾਹੀਆਂ ਦਾ ਧਿਆਨ ਧਰਾਇਆ ਗਿਆ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਸਭ ਥਾਈਂ ਹੋਏ ਸਹਾਏ ਕੋਈ ਇੱਕ ਸਤਿਗੁਰੂ ਹੀ ਐਸਾ ਕਰਦੇ ਨੇ ਅਤੇ ਬਾਕੀ ਨਹੀਂ ਕਰਦੇ, ਅਤੇ ਘਰ ਨਾਉਣੇ ਦੇ ਆਵੇ ਤਾਂ ਹੈ ਕੇਵਲ ਇੱਕ ਸਤਿਗੁਰੂ ਦੇ ਧਿਆਉਣ ਦੇ ਨਾਲ ਹੀ ਹੈ, ਬਾਕੀਆਂ ਦੇ ਨਾਲ ਨਹੀਂ ਹੈ, ਐਸਾ ਕਦਾਚਿਤ ਨਹੀਂ ਹੈ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਚੇਤਨ ਕਰਵਾਇਆ ਸੀ ਸਾਨੂੰ ਕਿ ਭਿੰਨ ਭਿੰਨ ਸਭ ਹੂੰ ਕਰ ਜਾਣਾ, ਏਕ ਰੂਪ ਕਿਨਹੂੰ ਪਹਿਚਾਨਾ, ਜਿਨ ਜਾਣਾ ਤਿਨ ਹੀ ਸਿੱਧ ਪਾਈ। ਭਾਵੇਂ ਪਾਤਸ਼ਾਹੀਆਂ ਦਸ ਨੇ, ਲੇਕਿਨ ਇਹ ਸਾਰੇ ਜੋਤ ਇੱਕ ਹੀ ਹੈ, ਸ਼ਕਤੀ ਇੱਕ ਹੀ ਹੈ। ਇਸ ਲਈ ਸਾਨੂੰ ਅਰਦਾਸੀਆਂ ਨੂੰ ਅਰਦਾਸ ਕਰਨ ਲੱਗੇ ਹਾਂ, ਗੁਰੂ ਕੇ ਪਿਆਰ ਵਾਲਿਆਂ ਨੂੰ, ਗੁਰੂ ਕੇ ਸਿੱਖ ਅਖਵਾਉਣ ਵਾਲਿਆਂ ਨੂੰ, ਸਾਰਿਆਂ ਨੂੰ ਇਸ ਗੱਲ ਦਾ ਧਿਆਨ ਧਰਨ ਦੀ ਧਿਆਨ ਕਰਨ ਦੀ ਖਾਸ ਤੌਰ 'ਤੇ ਲੋੜ ਹੈ ਕਿ ਦਸੇ ਪਾਤਸ਼ਾਹੀਆਂ ਇੱਕ ਹੀ ਜੋਤ ਹਨ। ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟਿਆ। ਦਸੇ ਸਤਿਗੁਰੂ ਹੀ ਜਿਨ੍ਹਾਂ ਦੇ ਸਰਵ ਸ਼ਕਤੀਮਾਨ ਨੇ, ਜਿਨ੍ਹਾਂ ਦੇ ਬਾਬਤ ਜਿਸ ਵੇਲੇ ਸਿੱਖ ਧਿਆਨ ਧਰਦਾ ਹੈ ਅਤੇ ਉਸ ਨੂੰ ਸਾਰਾ ਕੁਛ ਪ੍ਰਾਪਤ ਹੁੰਦਾ ਹੈ। ਇਸ ਤੋਂ ਬਾਅਦ ਜੋ ਅਗਲੀ ਪੰਗਤੀ ਹੈ, ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜ਼ਰੂਰ ਬਰ ਜ਼ਰੂਰ ਇਹਨਾਂ ਲਫ਼ਜ਼ਾਂ ਦੇ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਲਫ਼ਜ਼ ਪਾਠ ਦੀਦਾਰ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਚੂੰਕਿ ਬਾਣੀ ਰੂਪ ਨੇ, ਸ਼ਬਦ ਰੂਪ ਨੇ, ਅਤੇ ਬਾਣੀ ਦਾ ਸ਼ਬਦ ਦਾ ਜੋ ਧਿਆਨ ਹੈ, ਬਾਣੀ ਅਤੇ ਸ਼ਬਦ ਦਾ ਜੋ ਦਰਸ਼ਨ ਹੈ ਉਹ ਪਾਠ ਦਰਸ਼ਨ ਹੈ। ਬਾਣੀ ਦਾ ਸ਼ਬਦ ਦਾ ਜੋ ਦੀਦਾਰ ਹੈ ਉਹ ਪਾਠ ਦੀਦਾਰ ਹੈ। ਆਪ ਜੀ ਨੂੰ ਮੌਕਾ ਬਣੇ ਤਾਂ ਸਿੱਖ ਰਹਿਤ ਮਰਿਆਦਾ ਜ਼ਰੂਰ ਪੜ੍ਹ ਕੇ ਦੇਖਣੀ, ਜਿਸ ਦੇ ਵਿੱਚ ਪੰਥਕ ਤੌਰ 'ਤੇ ਇਸ ਗੱਲ ਵੱਲ ਸਾਡਾ ਧਿਆਨ ਦਿਵਾਇਆ ਗਿਆ ਕਿ ਕੁਝ ਲੋਕ ਜੋ ਕੇਵਲ ਅੱਖਰਾਂ ਦੇ ਦਰਸ਼ਨ ਕਰਕੇ ਸਮਝਦੇ ਨੇ ਕਿ ਅਸਾਂ ਨੇ ਬਾਣੀ ਦੇ ਦਰਸ਼ਨ ਕਰ ਲਏ, ਔਰ ਇਸ ਲਈ ਕਈ ਵਾਰ ਉਹ ਰੁਮਾਲਾ ਉਠਾ ਕੇ ਝਾਤ ਪਾਉਣ ਦਾ ਯਤਨ ਕਰਦੇ ਨੇ, ਐਸਾ ਨਹੀਂ ਹੈ, ਐਸਾ ਨਹੀਂ ਹੈ। ਧਿਆਨ ਕਰਵਾਇਆ ਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਦਸਾਂ ਪਾਤਸ਼ਾਹੀਆਂ ਦੀ ਜੋਤ ਨੇ, ਕਈ ਵਾਰ ਇਉਂ ਵੀ ਲਫ਼ਜ਼ ਐਡ ਕੀਤਾ ਜਾਂਦਾ ਆਤਮਕ ਜੋਤ, ਜੋ ਦਸਾਂ ਪਾਤਸ਼ਾਹੀਆਂ ਦੀ ਜੋਤ ਨੇ, ਇਹ ਸ਼ਬਦ ਗੁਰੂ ਨੇ, ਇਹ ਬਾਣੀ ਗੁਰੂ ਨੇ, ਅਤੇ ਸ਼ਬਦ ਰੂਪ ਬਾਣੀ ਰੂਪ ਜੋ ਹਨ ਉਹਨਾਂ ਦਾ ਦੀਦਾਰ ਕਰਨਾ ਹੋਵੇ ਤਾਂ ਫਿਰ ਸ਼ਬਦ ਨੂੰ ਪੜ੍ਹਨ ਦੇ ਨਾਲ ਹੀ ਹੈ, ਬਾਣੀ ਨੂੰ ਪੜ੍ਹਨ ਦੇ ਨਾਲ ਹੀ ਹੈ। ਇਸ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜ਼ਰੂਰ ਧਿਆਨ ਕਰਿਓ ਜੇ ਲਫਜ਼ ਦਾ ਜੋ ਉਚਾਰਨ ਹੈ, ਜਿਸ ਦਾ ਅਸੀਂ ਜਾਪ ਕਰਨਾ, ਜਿਸ ਦਾ ਅਸੀਂ ਧਿਆਨ ਧਰਨਾ ਹੈ, ਧਿਆਨ ਵੀ ਵਾਹਿਗੁਰੂ ਦਾ ਹੈ ਔਰ ਜਾਪ ਵੀ ਵਾਹਿਗੁਰੂ ਹੈ। ਇੱਥੇ ਨਾ ਤਾਂ ਲਫਜ਼ ਸ੍ਰੀ ਵਾਹਿਗੁਰੂ ਹੈ, ਨਾ ਲਫਜ਼ ਸਤਨਾਮ ਸ੍ਰੀ ਵਾਹਿਗੁਰੂ ਹੈ। ਅਕਸਰ ਗੁਰਮੁਖ ਪ੍ਰੇਮੀ ਜਿਹੜੇ ਨੇ ਅਰਦਾਸ ਕਰਨ ਲੱਗੇ ਹਾਂ, ਇਉਂ ਹੀ ਆਖਦੇ ਨੇ ਬੋਲੋ ਜੀ ਵਾਹਿਗੁਰੂ, ਅਤੇ ਪਿੱਛੇ ਸਾਰੀ ਸੰਗਤ ਜਾਂ ਜਿਤਨੇ ਵੀ ਵਿਅਕਤੀ ਹੋਣ ਸਾਰੇ ਮਿਲ ਕੇ ਵਾਹਿਗੁਰੂ ਆਖਦੇ ਨੇ। ਇਸ ਤੋਂ ਅੱਗੇ ਜੋ ਪਹਿਰਾ ਹੈ ਉਹ ਹੈ ਹੁਣ ਉਹਨਾਂ ਦਾ ਧਿਆਨ, ਜਿਨ੍ਹਾਂ ਨੇ ਸਤਿਗੁਰਾਂ ਦੀ ਇਸ ਮਤ ਦੇ ਅਨੁਸਾਰ, ਗੁਰਮਤ ਦੇ ਅਨੁਸਾਰ ਚੱਲਦੇ ਹੋਇਆਂ ਆਪਣਾ ਜੀਵਨ ਬਤੀਤ ਕੀਤਾ। ਔਰ ਕਿਹਨਾਂ ਦਾ ਜ਼ਿਕਰ ਹੈ? ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇਗ ਵਾਹੀ, ਦੇਖ ਕੇ ਅਨਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ, ਬੋਲੋ ਜੀ ਵਾਹਿਗੁਰੂ। ਇਸ ਦੂਸਰੇ ਪਹਿਰੇ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਮਹਾਂਪੁਰਸ਼ਾਂ ਦਾ, ਉਹਨਾਂ ਬ੍ਰਹਮ ਗਿਆਨੀਆਂ ਦਾ, ਉਹਨਾਂ ਵਿਅਕਤੀਆਂ ਦਾ ਅਭਿਨੰਦਨ ਕੀਤਾ ਗਿਆ ਜਿਨ੍ਹਾਂ ਨੂੰ ਗੁਰੂ ਪੰਥ ਵਿੱਚ ਪਿਆਰੇ ਆਖ ਕੇ ਸਨਮਾਨਿਆ ਗਿਆ, ਔਰ ਸਨਮਾਨ ਕੀਤਾ ਜਿਨ੍ਹਾਂ ਦਾ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ। ਇਹ ਇੱਕ ਸੁੰਦਰ ਰਵਾਇਤ ਹੈ, ਇੱਕ ਸੁੰਦਰ ਪਰੰਪਰਾ ਹੈ ਕਿ 10 ਪਾਤਸ਼ਾਹੀਆਂ ਅਥਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਅਦ ਜਿਨ੍ਹਾਂ ਦਾ ਧਿਆਨ ਧਰਦਾ ਹੈ ਸਿੱਖ, ਜਿਨ੍ਹਾਂ ਦਾ ਅਭਿਨੰਦਨ ਕਰਦਾ ਹੈ ਸਿੱਖ, ਉਹਨਾਂ ਦਾ ਅਭਿਨੰਦਨ ਕਰਦਾ ਹੈ, ਉਹਨਾਂ ਦਾ ਧਿਆਨ ਧਰਦਾ ਹੈ ਜਿਨ੍ਹਾਂ ਨੇ ਨਾਮ ਬਾਣੀ ਦੇ ਅਨੁਸਾਰ ਆਪਣਾ ਜੀਵਨ ਜੀਵਿਆ। ਨਾਮ ਬਾਣੀ ਦੇ ਅਨੁਸਾਰ ਚੱਲਦਿਆਂ ਹੋਇਆਂ ਜੋ ਤਿਆਗ, ਜੋ ਕੁਰਬਾਨੀ ਦੇ ਪੁਤਲੇ ਬਣੇ, ਜਿਨ੍ਹਾਂ ਦਾ ਜੀਵਨ ਸਿੱਖ ਦੇ ਵਾਸਤੇ ਇੱਕ ਆਦਰਸ਼ਕ ਜੀਵਨ ਹੈ, ਉਹਨਾਂ ਦਾ ਧਿਆਨ ਧਰਾਇਆ ਗਿਆ। ਔਰ ਮੁੱਖ ਰੂਪ 'ਚ ਹਨ ਪੰਜਾਂ ਪਿਆਰਿਆਂ ਦਾ, ਭਾਵ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਸਾਹਿਬ ਸਿੰਘ, ਭਾਈ ਮੋਹਕਮ ਸਿੰਘ, ਹਿੰਮਤ ਸਿੰਘ ਜੀ, ਫਿਰ ਚੌਹਾਂ ਸਾਹਿਬਜ਼ਾਦੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ, ਚਾਰ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ। ਇੱਥੇ ਹੁਣ ਬਾਕੀ ਜਿਹੜੇ ਸਾਹਿਬਜ਼ਾਦੇ ਨੇ, ਕੋਈ ਤ੍ਰੇਣ ਸਾਹਿਬਜ਼ਾਦੇ ਅਖਵਾਉਣ ਅਤੇ ਭੱਲੇ ਸਾਹਿਬਜ਼ਾਦੇ ਅਖਵਾਉਣ, ਕੋਈ ਬੇਦੀ ਸਾਹਿਬਜ਼ਾਦੇ ਅਖਵਾਉਣ, ਕੋਈ ਸੋਢੀ ਸਾਹਿਬਜ਼ਾਦੇ ਅਖਵਾਉਣ, ਵੀ ਅਸੀਂ ਸਾਰੇ ਸਾਹਿਬਜ਼ਾਦੇ ਹਾਂ ਅਤੇ ਸਾਡਾ ਵੀ ਨਾਂ ਜਿਹੜਾ ਹੈ ਉਹ ਅਰਦਾਸ ਵਿੱਚ ਸ਼ਾਮਿਲ ਹੈ ਜਾਂ ਹੋਣਾ ਚਾਹੀਦਾ ਹੈ, ਅਜਿਹਾ ਨਹੀਂ ਹੈ, ਅਜਿਹਾ ਨਹੀਂ ਹੈ। ਇਸੇ ਲਈ ਜਦੋਂ ਅਰਦਾਸ ਕਰਦੇ ਹਾਂ ਅਤੇ ਅਸੀਂ ਆਖਦੇ ਹਾਂ ਚੌਹਾਂ ਸਾਹਿਬਜ਼ਾਦੇ ਹਾਂ, ਅਤੇ ਚੌਹਾਂ ਸਾਹਿਬਜ਼ਾਦਿਆਂ ਤੋਂ ਭਾਵ ਹੈ, ਮੁਰਾਦ ਹੁੰਦੀ ਹੈ ਸਾਡੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਾਰ ਸਾਹਿਬਜ਼ਾਦੇ, ਉਹਨਾਂ ਤੋਂ ਬਾਅਦ 40 ਮੁਕਤਿਆਂ। ਇਹ ਜਿਹੜੇ ਮੁਕਤੇ ਨੇ ਅਕਸਰ ਮੁਕਤਸਰ ਦੇ ਸ਼ਹੀਦਾਂ ਦਾ ਹੀ ਜ਼ਿਕਰ ਸਮਝਿਆ ਜਾਂਦਾ ਹੈ, ਲੇਕਿਨ ਗੁਰੂ ਕਲਗੀਧਰ ਪਾਤਸ਼ਾਹ ਜਿਵੇਂ ਜ਼ਫਰਨਾਮਾ ਵਿੱਚ ਆਪ ਬਿਆਨ ਕਰਦੇ ਨੇ ਕਿ ਗੁਰਸਾਨਾ ਚੇਕਾਰੇ ਕੁਨਤ ਚਿਹਲ ਨਰ, ਕਿ ਦਇਲ ਅਕਬਰ ਆਇਤ ਬਾਰੋਂ ਬੇਖਬਰ, ਜਿਨ੍ਹਾਂ ਤੋਂ ਭਾਵ ਹੈ ਕਿ ਚਮਕੌਰ ਦੀ ਗੜੀ ਦੇ ਵਿੱਚ ਲੜਨ ਵਾਲੇ, ਲੜਕੇ ਸ਼ਹੀਦ ਹੋਣ ਵਾਲੇ ਜਿਹੜੇ ਨੇ ਉਹ ਵੀ 40 ਨੇ। ਇਸ ਲਈ ਕੋਈ ਹਰਜ਼ ਨਹੀਂ ਹੈ ਕਿ ਜਿਸ ਵੇਲੇ ਸਿੱਖ ਧਿਆਨ ਧਰੇ ਅਤੇ ਇਹ ਵੀ ਸ਼ੂਰਵੀਰ ਸਨ, ਇਹ ਵੀ ਯੋਧੇ ਸਨ, ਇਹ ਵੀ ਸਿਰਲੱਥ ਸਨ, ਇਹਨਾਂ ਨੇ ਵੀ ਸਤਿਗੁਰਾਂ ਦੀ ਰਜ਼ਾ ਦੇ ਵਿੱਚ ਰਹਿੰਦਿਆਂ ਹੋਇਆਂ ਸਿਰ ਤਲੀ 'ਤੇ ਰੱਖ ਕੇ ਸ਼ਹਾਦਤਾਂ ਪ੍ਰਾਪਤ ਕੀਤੀਆਂ, ਗੁਰੂ ਘਰ ਦੀ, ਗੁਰੂ ਪੰਥ ਦੀ ਸੇਵਾ ਕੀਤੀ। ਇਹਨਾਂ ਤੋਂ ਬਾਅਦ ਹੱਠੀਆਂ ਜਪੀਆਂ ਤਪੀਆਂ, ਇਹ ਇੱਕ ਸਮੂਹਕ ਰੂਪ ਦੇ ਵਿੱਚ ਵਿਸ਼ੇਸ਼ਣ ਵਰਤਿਆ ਗਿਆ। ਹੱਠੀਆਂ, ਹੱਠੀਆਂ ਤੋਂ ਭਾਵ ਹੈ ਸਿਰੜੀਆਂ। ਕਿਹੜੇ ਹੱਠੀ? ਉਹ ਵਿਅਕਤੀ ਜਿਨ੍ਹਾਂ ਨੇ ਧਰਮ ਨੂੰ, ਧਰਮ ਦੀ ਭਾਵਨਾ ਨੂੰ, ਧਰਮ ਦੇ ਸਿਧਾਂਤ ਨੂੰ ਦ੍ਰਿੜਤਾ ਦੇ ਨਾਲ ਨਿਭਾਇਆ, ਹੱਠ ਦੇ ਨਾਲ ਨਿਭਾਇਆ। ਇਹ ਜ਼ਿਦਾਂ ਵਾਲੀਆਂ ਗੱਲਾਂ ਨਹੀਂ ਹੈ, ਇਹ ਹੱਠ ਜ਼ਿਦਾਂ ਵਾਲਾ ਰੂਪ ਨਹੀਂ ਹੈ, ਇਹ ਹੱਠ ਇੱਕ ਧਰਮ ਦਾ ਹੱਠ ਹੈ, ਇਹ ਹੱਠ ਇੱਕ ਧਰਮ ਦਾ ਸਿਰੜ ਹੈ, ਜਿਸ ਦੇ ਬਾਬਤ ਗੁਰੂ ਕਲਗੀਧਰ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜ਼ਿਕਰ ਕਰਦੇ ਹੋਇਆਂ ਆਖਦੇ ਨੇ, ਸੀਸ ਦੀਆ ਪਰ ਸਿਰੜ ਨਾ ਦੀਆ। ਇਹ ਉਹ ਹੱਠ ਹੈ, ਇਹ ਉਹ ਸਿਰੜ ਹੈ। ਜਪੀਆਂ ਤਪੀਆਂ, ਇਹ ਜਪ ਤਪ ਕਰਨ ਵਾਲੇ ਸਹਿਜ ਅਵਸਥਾ ਦੇ ਵਿੱਚ, ਜਪ ਤਪ ਕਰਨ ਵਾਲੇ ਗੁਰੂ ਕੇ ਸਿੱਖਾਂ ਦਾ ਨਾਮ ਬਾਣੀ ਦਾ ਅਭਿਆਸ ਕਰਨ ਵਾਲੇ, ਨਾਮ ਬਾਣੀ ਦੇ ਅਭਿਆਸ ਦੇ ਅਨੁਸਾਰ ਚੱਲਣ ਵਾਲੇ, ਗੁਰੂ ਪਿਆਰਿਆਂ ਦਾ ਜ਼ਿਕਰ ਹੈ, ਇਹ ਧੂਣੀਆਂ ਤਾ ਕੇ ਅਤੇ ਜੰਗਲਾਂ ਵਿੱਚ ਜਾ ਕੇ ਜਾਂ ਗੁਫਾਵਾਂ ਵਿੱਚ ਬੈਠ ਕੇ ਜਾਂ ਪੁੱਠੇ ਸਿੱਧੇ ਲਟਕ ਕੇ ਜਪ ਤਪ ਕਰਨ ਵਾਲੇ ਪਾਣੀ ਵਿੱਚ ਖੜ੍ਹੇ ਹੋ ਕੇ ਇੱਕ ਟੰਗ 'ਤੇ ਜਾਂ ਕਿਸੇ ਐਸੇ ਆਸਣਾਂ ਦੇ ਨਾਲ ਕਰਨ ਕਰਾਉਣ ਵਾਲਿਆਂ ਦਾ ਬਿਲਕੁਲ ਕੋਈ ਜ਼ਿਕਰ ਨਹੀਂ ਹੈ, ਕੋਈ ਅਭਿਨੰਦਨ ਨਹੀਂ ਹੈ। ਫਿਰ ਇੱਥੇ ਹੀ ਬਸ ਨਹੀਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਜਿਨ੍ਹਾਂ ਨੇ ਨਾਮ ਨੂੰ ਨਾਮ ਜਪਦਿਆਂ ਜਪਦਿਆਂ ਵੰਡ ਛਕਿਆ। ਵੰਡ ਛਕਣ ਵਾਲੇ ਨੂੰ ਗੁਰੂ ਘਰ ਦੇ ਵਿੱਚ ਬਹੁਤ ਮਾਣ ਮਿਲਿਆ ਹੈ। ਮਾਣਯੋਗ ਭਾਈ ਸਾਹਿਬ ਹੋਰੀ ਭਾਈ ਗੁਰਦਾਸ ਗੁਰਸਿੱਖਾਂ ਦਾ ਜ਼ਿਕਰ ਕਰਦੇ ਨੇ, ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸ਼ਾਦ ਆਉਣ ਵਰਤਨ ਦਾ, ਗੁਰਸਿੱਖਾਂ ਨੂੰ ਦੇ ਕਰ ਪਿੱਛੋਂ ਬਚਿਆ ਆਪ ਖਵੰਦਾ। ਸਿੱਖ ਦਾ ਜੀਵਨ ਹੈ, ਸਿੱਖ ਦਾ ਕਿਰਦਾਰ ਹੈ, ਸਿੱਖ ਦਾ ਕਰੈਕਟਰ ਹੈ। ਦਰਅਸਲ ਨਾਮ ਬਾਣੀ ਦੇ ਨਾਲ ਜੋੜ ਕੇ ਸਤਿਗੁਰਾਂ ਨੇ ਇੱਕ ਗੱਲ ਸਮਝਾਈ, ਇਫ ਯੂ ਵਾਂਟ ਟੂ ਬੀ ਕਲੋਜ਼ਰ ਟੂ ਗੋਡ ਬੀ ਕਲੋਜ਼ਰ ਟੂ ਪੀਪਲ। ਜੇ ਤੂੰ ਵਾਹਿਗੁਰੂ ਦੇ ਨੇੜੇ ਹੋਣਾ ਚਾਹੁੰਦਾ ਹੈ ਤਾਂ ਤੈਨੂੰ ਵਾਹਿਗੁਰੂ ਦੇ ਬੰਦਿਆਂ ਦੇ ਨੇੜੇ ਹੋਣ ਦੀ ਲੋੜ ਹੈ। ਅਤੇ ਸਿੱਖ ਇਵੇਂ ਕਰਦੇ ਸਨ, ਜੋ ਕੁਛ ਵਸਤ ਕਿਸੇ ਹੱਥ ਆਵੈ ਪੰਥ ਥਾਈ ਖੁਸ਼ ਹੋਏ ਛਕਾਵੈ, ਸਭ ਤੋਂ ਪਹਿਲਾਂ ਪੰਥ ਨੂੰ ਛਕਾਉਣਾ ਹੈ ਅਤੇ ਫਿਰ ਬਾਕੀ ਬਚੈ ਤੋ ਆਪ ਖਲੈ ਹੈ, ਨਹੀਂ ਤੋ ਲੰਗਰ ਮਸਤ ਬਥਾ ਹੈ। ਇਹ ਸੁੰਦਰ ਉਦਾਹਰਨਾਂ ਨੇ ਸਾਡੇ ਪਾਸ। ਅਤੇ ਫਿਰ ਅਸੀਂ ਅਰਦਾਸ ਵਿੱਚ ਉਹਨਾਂ ਦਾ ਅਭਿਨੰਦਨ ਕਰਦੇ ਹਾਂ ਜਿਨ੍ਹਾਂ ਨੇ ਵੰਡ ਛਕਿਆ ਅਤੇ ਵੰਡ ਕੇ ਛਕਦਿਆਂ ਹੋਇਆਂ ਦੇਗਾਂ ਚਲਾਈਆਂ। ਨਾਲ ਅਗਲੀ ਬਾਤ ਵੀ ਕਹਿ ਦਿੱਤੀ ਕਿ ਧਰਮ ਦੀ ਇਸ ਗੱਲ ਨੂੰ ਲੈ ਕੇ ਤੁਰਦਿਆਂ ਤੁਰਦਿਆਂ ਅਗਰ ਕਿਸੇ ਨੇ ਰੁਕਾਵਟ ਪਾਉਣ ਦਾ ਯਤਨ ਕੀਤਾ ਤਾਂ ਫਿਰ ਜਿਨ੍ਹਾਂ ਨੇ ਤੇਗਾਂ ਵਾਹੀਆਂ। ਅਗਲੀ ਬਾਤ ਆਖੀ, ਦੇਖ ਕੇ ਅਨਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਮੈਂ ਕਈ ਵਾਰ ਅਰਜ਼ ਕਰਿਆ ਕਰਦਾ ਕਿ ਗੁਰੂ ਪੰਥ ਨੇ ਜਿਸ ਵੇਲੇ ਅਰਦਾਸ ਉਲੀਕੀ ਹੈ ਅਤੇ ਅਰਦਾਸ ਉਲੀਕਦਿਆਂ ਹੋਇਆਂ ਨਾਮ ਜਪਣ ਦੀ ਗੱਲ ਕਰਨ ਵਾਲਿਆਂ, ਵੰਡ ਕੇ ਛਕਣ ਦੀ ਗੱਲ ਕਰਨ ਵਾਲਿਆਂ, ਦੇਗਾਂ ਚਲਾਉਣ ਵਾਲਿਆਂ ਦੀ ਗੱਲ ਕਰਦਿਆਂ ਹੋਇਆਂ, ਤੇਗਾਂ ਚਲਾਉਣ ਵਾਲਿਆਂ ਦੀ ਗੱਲ ਕਰਦਿਆਂ ਹੋਇਆਂ ਨਾਲ ਇਹ ਜਦੋਂ ਅੰਕਿਤ ਕਰ ਦਿੱਤਾ, ਦੇਖ ਕੇ ਅਨਡਿੱਠ ਕੀਤਾ, ਤਾਂ ਇਟ ਡਜ਼ ਮੀਨ, ਇਸ ਦਾ ਭਾਵ ਇਹ ਹੈ ਕਿ ਜਿਤਨੇ ਉਹ ਬਾਕੀ ਕਰਮ ਕਰਨੇ ਮਹਾਨ ਹਨ, ਕਿਸੇ ਦੀ ਭੁੱਲ ਨੂੰ ਵੇਖ ਕੇ ਅਨਡਿੱਠ ਕਰ ਦੇਣਾ ਵੀ ਉਤਨਾ ਹੀ ਮਹਾਨ ਹੈ। ਕਦੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਭਾਵ ਦੇ ਲਫਜ਼ ਕਹੇ ਸਨ ਅਤੇ ਨੋਟ ਕਰ ਲਏ ਗੁਰੂ ਪਿਆਰਿਆਂ ਨੇ, ਕਰਨੀ ਛਿਮਾ ਮਹਾਨ ਤਪ ਜਾਨ, ਛਿਮਾ ਕਰਤ ਹੀ ਦੈਬੋ ਦਾਨ, ਛਿਮਾ ਸਕਲ ਤੀਰਥ ਇਸ਼ਨਾਨ, ਅਤੇ ਆਖਿਆ ਛਿਮਾ ਸਮਾਨ ਆਨ ਗੁਣ ਨਾਹੀ, ਤਾਂ ਤੇ ਛਿਮਾ ਧਰੋ ਮਨ ਮਾਹੀ। ਵੇਖ ਕੇ ਛਿਮਾ ਕਰ ਦੇਣਾ, ਵੇਖ ਕੇ ਅਨਡਿੱਠ ਕਰ ਦੇਣਾ, ਇਹ ਮਨੁੱਖੀ ਜ਼ਿੰਦਗੀ ਦਾ ਸਭ ਤੋਂ ਵੱਡਾ ਗੁਣ ਹੈ, ਬਹੁਤ ਵੱਡਾ ਗੁਣ ਹੈ। ਅਤੇ ਆਖਿਆ ਅਰਦਾਸ ਵਿੱਚ ਅਸੀਂ ਐਸੇ ਗੁਰੂ ਪਿਆਰਿਆਂ ਦਾ ਵੀ ਅਸੀਂ ਅਭਿਨੰਦਨ ਕਰਦੇ ਹਾਂ ਜਿਹਨੇ ਵਾਹਿਗੁਰੂ ਦੇ ਇਸ ਗੁਣ ਨੂੰ ਅਪਣਾਇਆ ਹੈ। ਵਾਹਿਗੁਰੂ ਵੀ ਪਰਦੇ ਢੱਕਦਾ ਹੈ ਨਾ, ਵਾਹਿਗੁਰੂ ਵੀ ਵੇਖ ਕੇ ਅਨਡਿੱਠ ਕਰਦਾ ਹੈ ਨਾ, ਦੁੱਖਣ ਦੇਖਤ ਹੈ ਪਰਦੇ ਤਨਾ ਹਾਰ ਹੈ। ਵਾਹਿਗੁਰੂ ਵੀ ਦੋਸ਼ਣ ਵੇਖਦਾ ਹੈ, ਦੂਸ਼ਣ ਵੇਖਦਾ ਹੈ, ਕਮਜ਼ੋਰੀਆਂ ਵੇਖਦਾ ਹੈ ਪਰ ਨਜ਼ਰਅੰਦਾਜ਼ ਕਰਦਾ ਹੈ। ਇੱਥੇ ਇਸ ਪੱਖ ਦੇ ਵੱਲ ਵੀ ਸਾਨੂੰ ਧਿਆਨ ਦੇਣ ਦੀ ਲੋੜ ਹੈ। ਤੋ ਅੰਤ ਇਸ ਪਹਿਰੇ ਦੇ ਅੰਤ ਵਿੱਚ ਫਿਰ ਆ ਕੇ ਅਖਵਾਉਂਦਾ ਹੈ ਅਰਦਾਸੀਆ, ਅਰਦਾਸ ਕਰਨ ਵਾਲਾ ਚੇਤੇ ਕਰਵਾਉਂਦਾ ਹੈ ਸਾਨੂੰ ਇਹਨਾਂ ਗੁਣਾਂ ਦਾ ਧਿਆਨ ਕਰਵਾਉਂਦਿਆਂ ਕਰਵਾਉਂਦਿਆਂ ਵਾਹਿਗੁਰੂ ਦੇ ਨਾਲ ਇੱਕ ਸੁਰ ਹੋਣ ਲਈ ਫਿਰ ਪ੍ਰੇਰਿਤ ਕਰਦਾ ਹੋਇਆ ਆਖਦਾ ਹੈ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਅਤੇ ਨਾਲ ਜਿਤਨੇ ਵੀ ਸਹਿਯੋਗੀ ਸੰਗੀ ਸਾਥੀ ਹੁੰਦੇ ਨੇ ਸਾਰੇ ਪਿਆਰ ਸਹਿਤ ਵਾਹਿਗੁਰੂ ਆਖਦੇ ਹਨ।